You're with SBS Radio.
ਹਾਲਾਂਕਿ ਆਸਟ੍ਰੇਲੀਆ ਇੱਕ ਬਹੁ ਸੱਭਿਆਚਾਰਕ ਰਾਸ਼ਟਰ ਵਜੋਂ ਤਰੱਕੀ ਦੇ ਰਾਹ ਉੱਤੇ ਹੈ, ਪਰ ਦੂਜੇ ਪਾਸੇ ਮੈਡੀਕੇਅਰ ਵੱਲੋਂ ਵਿਭਿੰਨ ਭਾਈਚਾਰਿਆਂ ਨੂੰ ਨਿਰਾਸ਼ ਕਰਨ ਸੰਬੰਧੀ ਚਿੰਤਾ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮੌਜੂਦਾ ਫੰਡਿੰਗ ਵਿੱਚ ਉਹ ਸਮਾਂ ਸ਼ਾਮਲ ਨਹੀਂ ਹੈ ਜੋ ਉਹ ਉਹਨਾਂ ਮਰੀਜ਼ਾਂ ਨਾਲ ਬਿਤਾਉਣਾ ਚਾਹੁੰਦੇ ਨੇ ਜਿਨ੍ਹਾਂ ਲਈ ਅੰਗਰੇਜ਼ੀ ਉਹਨਾਂ ਦੀ ਪਹਿਲੀ ਭਾਸ਼ਾ ਨਹੀਂ ਹੈ। ਇਸ ਉੱਤੇ ਵਿਸਥਾਰਿਤ ਜਾਣਕਾਰੀ ਲਈ ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਤਾਜ਼ਾ ਆਸਟ੍ਰੇਲੀਅਨ ਜਨਗਣਨਾ ਨੇ ਸਾਨੂੰ ਦੱਸਿਆ ਕਿ ਅਸੀਂ ਇੱਕ ਵੱਧ ਰਹੇ ਬਹੁ ਸੱਭਿਆਚਾਰਕ ਰਾਸ਼ਟਰ ਦੇ ਵਾਸੀ ਹਾਂ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਤੋਂ ਥੈਰੇਸੇ ਡਿਕਨਸਨ ਨੇ ਸਰਵੇਖਣ ਦੇ ਜਾਰੀ ਹੋਣ ਉੱਤੇ ਇਸ ਬਾਬਤ ਵਧੇਰੇ ਜਾਣਕਾਰੀ ਦਿੱਤੀ।
The number of us who are first generation Australians, those born overseas, and second generation Australians, those with one or both parents born overseas, which includes me, has grown and is now over half the Australian population.
ਜਿਵੇਂ ਜਿਵੇਂ ਆਸਟ੍ਰੇਲੀਆ ਵਿੱਚ ਬਹੁ ਸੱਭਿਆਚਾਰਕ ਭਾਈਚਾਰਾ ਵਧਿਆ ਹੈ, ਇਸ ਦੇ ਨਾਲ ਹੀ ਸੇਵਾਵਾਂ ਦੀ ਮੰਗ ਵੀ ਵਧੀ ਹੈ ਅਤੇ ਇਸਨੇ ਸਿਹਤ ਸੰਭਾਲ ਵਰਗੇ ਕੁਝ ਖੇਤਰਾਂ ਵਿੱਚ ਸਹਾਇਤਾ ਦੀ ਲੋੜ ਨੂੰ ਵੀ ਉਜਾਗਰ ਕੀਤਾ ਹੈ। ਰਾਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟੀਸ਼ਨਰ ਤੋਂ ਬਰੂਸ ਵੇਲਟ ਦਾ ਕਹਿਣਾ ਹੈ ਕਿ ਪਰਿਵਾਰਕ ਡਾਕਟਰਾਂ ਨਾਲ ਸਲਾਹ ਮਸ਼ਵਰੇ ਦੌਰਾਨ ਟੈਲੀਫੋਨ ਦੁਭਾਸ਼ੀਏ ਸੇਵਾਵਾਂ ਦੀ ਜ਼ੋਰਦਾਰ ਮੰਗ ਹੈ।
Of the 20% of people who speak another language in Australia, there's 400 other languages, so a telephone-based service is really the only practical way to do that.
Bruce Willett da kehna hai ki bahut sare doctory abhyas do bhashiye di varton nahi karde, jis karan parivarak membran nu unna di thaan leni pendi hai.
Often relatives are used to interpret, and while that can work really well, has severe limitations in terms of if someone has something that's private or confidential, they may not feel comfortable discussing things like that or even just things of an intimate detail.
ਇਹ ਸਿਰਫ ਭਾਸ਼ਾ ਦੇ ਅੰਤਰ ਵੱਲ ਹੀ ਇਸ਼ਾਰਾ ਨਹੀਂ ਕਰਦਾ ਬਲਕਿ ਦੱਸਦਾ ਹੈ ਕਿ ਸਿਹਤ ਸੰਭਾਲ ਵਿੱਚ ਕੁਝ ਵਧੇਰੇ ਕਰਨ ਦੀ ਲੋੜ ਹੈ। ਸੱਭਿਆਚਾਰਕ ਅਤੇ ਸਵਦੇਸ਼ੀ ਖੋਜ ਕੇਂਦਰ ਆਸਟ੍ਰੇਲੀਆ, ਜਿਸ ਨੂੰ CIRCA ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸਨੇ 2017 ਵਿੱਚ ਸਿਹਤ ਸੰਭਾਲ ਦੀ ਸੁਰੱਖਿਆ ਅਤੇ ਗੁਣਵੱਤਾ ਬਾਰੇ ਆਸਟ੍ਰੇਲੀਅਨ ਕਮਿਸ਼ਨ ਨੂੰ ਰਿਪੋਰਟ ਸੌਂਪੀ ਸੀ। ਇਸ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਸੀ ਕਿ ਵਿਭਿੰਨ ਪਿਛੋਕੜ ਵਾਲੇ ਲੋਕ ਵਿਸ਼ੇਸ਼ ਹਾਲਾਤਾਂ ਲਈ ਇਲਾਜ ਲਈ ਕਿਵੇਂ ਅਤੇ ਕਦੋਂ ਹਾਜ਼ਰ ਹੁੰਦੇ ਨੇ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਵਿੱਚ ਮੁੱਖ ਅੰਤਰ ਕੀ ਹੈ। ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਤੋਂ ਡਾਕਟਰ ਐਸਟ੍ਰਿਡ ਪੈਰੀ ਦਾ ਕਹਿਣਾ ਹੈ ਕਿ ਇੱਕ ਭਾਈਚਾਰਕ ਸੰਸਥਾ ਵਜੋਂ ਉਹ ਬਹੁ ਸੱਭਿਆਚਾਰਕ ਪਿਛੋਕੜ ਵਾਲੇ ਨਵੇਂ ਆਏ ਲੋਕਾਂ ਦਾ ਸਮਰਥਨ ਕਰਦੇ ਨੇ, ਜਿਸ ਕਾਰਨ ਉਹ ਇਸ ਮਸਲੇ ਨੂੰ ਵਧੇਰੇ ਨੇੜਿਓਂ ਜਾਣਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਹਾਲਾਤਾਂ ਵਿੱਚ ਅਕਸਰ ਲੋਕਾਂ ਨੂੰ ਗਲਤ ਡਾਇਗਨੋਸ ਜਾਂ ਗਲਤ ਫਹਿਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Sometimes it's interpreted wrongly as to what the person means, particularly in the area of mental health, I guess, around whether the level of seriousness, whether it's a figure of speech rather than illness related, and so on. So there's many or a lack of understanding as to whether they mean they want to go home or whether they mean they're not well enough, or because in many cultures you use a sort of a synonym rather than straying straight out how you're feeling.
ਦੂਜੇ ਪਾਸੇ ਬਰੂਸ ਵਿਲਟ ਦਾ ਮੰਨਣਾ ਹੈ ਕਿ ਦੋ ਭਾਸ਼ੀਏ GP ਇਸ ਮਾਮਲੇ ਦਾ ਹੱਲ ਕਰਨ ਵਿੱਚ ਸਹਾਇਕ ਸਿੱਧ ਹੋ ਸਕਦੇ ਨੇ।
There's that feeling of understanding as well as the language. I think that can be a really strong bonus. And those doctors can not only interpret the language, but they can also help interpret the system for patients from a different culture and help those patients navigate what can be quite a foreign and different system than what they're used to.
ਪਰ ਸਿਰਫ ਅੱਧੇ ਤੋਂ ਵੀ ਘੱਟ GP ਆਸਟ੍ਰੇਲੀਆ ਵਿੱਚ ਦੋ ਭਾਸ਼ੀਏ ਪਿਛੋਕੜ ਤੋਂ ਆਉਂਦੇ ਨੇ। ਉੱਧਰ ਡਾਕਟਰ ਪੈਰੀ ਦਾ ਕਹਿਣਾ ਹੈ ਕਿ ਇਹ GP ਸ਼ਹਿਰਾਂ ਜਾਂ ਕੁਝ ਭਾਸ਼ਾ ਸਮੂਹਾਂ ਵਿੱਚ ਕੇਂਦਰਿਤ ਹੋ ਸਕਦੇ ਨੇ।
We do have some language GPs in regional areas because sometimes it's a condition of their visa that they work in regional areas first before they can come back to a metropolitan area. But this is not is often not the language that the local population speak in those country towns.
ਡਾਕਟਰ ਪੈਰੀ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਮਰੀਜ਼ ਸ਼ਰਨਾਰਥੀ ਹਨ ਜਾਂ ਅਸਥਾਈ ਵੀਜ਼ਿਆਂ ਉੱਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਉਹਨਾਂ ਲਈ ਇੱਕ ਚਿੰਤਾ ਦਾ ਵਿਸ਼ਾ ਹੋਰ ਇਹ ਵੀ ਹੈ ਕਿ ਜੇਕਰ ਉਹ ਅਜਿਹਾ ਡਾਕਟਰ ਲੱਭਣ ਵਿੱਚ ਕਾਮਯਾਬ ਹੋ ਜਾਂਦੇ ਨੇ ਜੋ ਉਹਨਾਂ ਦੀ ਹੀ ਭਾਸ਼ਾ ਬੋਲਦਾ ਹੋਵੇ ਅਤੇ ਜਾਂ ਫਿਰ ਉਹ ਦੋ ਭਾਸ਼ੀਏ ਤੱਕ ਪਹੁੰਚ ਕਰ ਸਕਣ ਤਾਂ ਵੀ ਅਕਸਰ ਉਹ ਡਾਕਟਰ ਕੋਲ ਜਾਣ ਦੇ ਖਰਚ ਦਾ ਭਾਰ ਨਹੀਂ ਚੁੱਕ ਸਕਦੇ.
Some of them do if they have Medicare. So that, you know, there's number of temporary visas that actually have Medicare. And then they have to pay the gap like everyone else if there is a gap. Those who don't have Medicare, like students, for example, they're supposed to have their own insurance that caters for the healthcare. But we do that, we know that they don't always have it as they're on a very stretched budget already.
ਡਾਕਟਰਾਂ ਨੂੰ ਇਹ ਵੀ ਚਿੰਤਾ ਹੋ ਰਹੀ ਹੈ ਕਿ ਜੋ ਬਹੁ ਸੱਭਿਆਚਾਰਕ ਭਾਈਚਾਰਿਆਂ ਦੇ ਲੋਕ ਮੈਡੀਕੇਅਰ ਤੱਕ ਪੂਰੀ ਪਹੁੰਚ ਕਰ ਸਕਦੇ ਨੇ ਉਹਨਾਂ ਨੂੰ ਕਿਵੇਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ. ਸਹੂਲਤਾਂ ਵਿੱਚ ਕਿਤੇ ਵੀ ਅਜਿਹਾ ਕੁਝ ਨਹੀਂ ਹੈ ਜਿਸ ਨਾਲ ਅਨੁਵਾਦਕ ਦੀ ਲੋੜ ਪੂਰੀ ਹੁੰਦੀ ਹੋਵੇ. RACGP ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੇਕਰ ਦੋਭਾਸ਼ੀਏ ਨਾਲ ਲੰਮੀ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਹੈ ਤਾਂ ਉਸ ਨੂੰ ਕਵਰ ਕੀਤਾ ਜਾਵੇਗਾ.
It takes some extra time to get interpretation and interpreter and services in place, but of course it also takes some extra time for the person doing the interpreting to explain to the patient, and then the patient to give their answer to the interpreter, and then that to go back through the doctors.
Par doctoran da kehna hai ki salah naal vaddi chinta da hal nahi nikalda. CIRCA de adhyayan ne paya ਕਿ ਵਿਭਿੰਨ ਪਿਛੋਕੜ ਵਾਲੇ ਮਰੀਜ਼ਾਂ ਨੇ ਲਗਾਤਾਰ ਇਹ ਮਹਿਸੂਸ ਕੀਤਾ ਹੈ ਕਿ ਉਹਨਾਂ ਨੂੰ ਮੁਲਾਕਾਤ ਵਿੱਚ ਪੂਰੀ ਤਰ੍ਹਾਂ ਸਮਝਣ ਜਾਂ ਸਵਾਲ ਪੁੱਛਣ ਲਈ ਸਮਾਂ ਨਹੀਂ ਦਿੱਤਾ ਗਿਆ. ਬਰੂਸ ਵਿਲਟ ਦਾ ਕਹਿਣਾ ਹੈ ਕਿ ਇਹ ਇੱਕ ਆਮ ਗੱਲ ਹੈ. ਉਹਨਾਂ ਦਾ ਕਹਿਣਾ ਹੈ ਕਿ ਮੈਡੀਕੇਅਰ ਨੇ ਖੁਦ ਮਹਿੰਗਾਈ ਜਾਂ ਮੰਗ ਨੂੰ ਪੂਰਾ ਨਹੀਂ ਕੀਤਾ ਹੈ ਅਤੇ ਸਭ ਤੋਂ ਕਮਜ਼ੋਰ ਮਰੀਜ਼ਾਂ ਲਈ ਇਹ ਬਹੁਤ ਨਿਰਾਸ਼ਾਜਨਕ ਹੈ.
To try and make ends meet, which of course makes things like treating people who have English as a second language or don't speak English at all more difficult in that time, or GPs are forced to abandon bulk billing.
ਇਹ ਜਾਣਕਾਰੀ SBS ਨਿਊਜ਼ ਤੋਂ ਡੈਬੋਰਾ ਗੁਰਾਰਕੇ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ.
You're with SBS Radio.